دے اگے بتھیرے نے سیوا کرنے والے, اتنے کبوتر نے آلنے پائے نے وہ نہیں دستے, دربار صاحب مرد سروپاں دے وچ چوئیاں مریاں پیاں نے وہ نہیں تینوں نظر آؤں, اوتھے بالٹی چکی زیادہ تارو ساتھ سنگ جی سیوا تار دی ہے, پاویں امرت سر کر لو پاویں ترن تارن صاحب کر لو پاویں پنڈ والے کر لو سیوا برابر ہے خوش سپنا
گرو.
یہ مطلب یہ نہ سمجھو میں تمہوں کہنا اتنے جایا نہ کرو, کیوں نہیں جانا, وہی تے اسی ارداس روز کرنے مہاراج سانو امرتسر ہرمندر صاحب دے درشن اور اشنان بخشو, اتوں کی تو اسی ارداس کرتے ہیں روز, پر اے سارے اندر وہم پی گیا بھی شاید گرو رام داس مہاراج اتے ہی ارداس سن گے, ساری جیڑی اسی اتے سیوا کرتے ہیں اہی تارے گی, گرسکھو سبا بناؤ پنڈ وسد ہے سارا گردوار دا گرنتھی کئی تے بچارے چور کر دی نہیں, کلا مر دا سروپ سویرے چکن گے پرکاش کر دین گے, پانچ بجے سنگت آنی شروع ہوندی تے کئی کئی گرنتھی ایک ہاتھ نال بچارے مر دا سروپ چک دے نے ایک ہاتھ نال آپ ہی چور کر دے نے, پنڈ وچ بوٹ ہے 1200 بندہ ایک نہیں آیا, کمیٹی بناون دا کی فائدہ کو ساتھنا, کمیٹی گول کن واسطے بنائی, کمیٹی کا کی ارتھ ہے بھی جدو چڑھاوا کنا ادو کمیٹی آ جائے کٹھی ہو کے, ادو ہی آتے ہیں کٹھے ہو کے, پر فرض کی ہے کمیٹی کا, شرط رکھ دیو پردھان انہوں بناو گے جہاں گرنتھی دے نال آ کے پرکاش کرائے گا, خوش ستنا
واہگرو.
پھر ورلا ہی نترو کوئی مائی دا لال, الیکشن رہ گئی سڈے کول, گرو گھر الیکشن نہیں گرو گھر سلیکشن چاہیے,
اتنے
الیکشن نہیں اج گرو گھر بھی الیکشن ہے, نہیں نہیں اتنے تے چننا ہے سنگت نے کٹھے ہو کے کون چاہیے, گرو گھر پردانگیاں پیچھے شراباں چل رہی ہیں, گردوار کا پردھان بننا تے شراباں پیا گیا وہ پردھان قوم کا کی سوارے گا, خوش سپنا
وہ
قوم کا کی سوار دوں, وہ قوم کا کی پلا کرے گا, جڑا شرابا پیا کے پردھان بنیا, کمیٹی بناؤ تے پہلی شرط رکھو دو ممبران نے روز پہرا دینا کوئی بے ادبی نہ کرے, سرگر پردھان جی ہر روز حاضری چاہیے, سنگرانتے جے پردھان آیا تے پنڈ والے لوگ بھی سنگرانتی آتے ہیں, جانا گردوارے جانا کدو مہینے مسیا جانا, بڑا تگڑا گرسکھ ہے گردوارے دا پریمی نہیں, مہینے مسیا کیوں جانا ہے, سنگران تے پتا کیوں جاندے نے, سنگران تے تاں جاندے نے کیونکہ اس دن دیگ جو بنتی, دیگ دے پریمی آپاں گردوارے دے پریمی کا دے, پر جنہاں دے اندر پیار ہے امرت ویلے اٹھ کے مار دے چرنا چ پہنچ دے, ضروری ہے کھما کرو سچی گل ہے, گرو گرنتھ صاحب مہاراج دی حضوری چ بیٹھا اتنے نہیں سچ بولنا تے بولنا بھی کتے, جے ساڈے گردواریاں دیاں جنے گردوارے نے سارے گردواریاں دیاں جے کمیٹیاں ساریاں امرت دھاری بن جان ساڈی قوم دی پھر چڑھ دی کلا ہوئے, ساریاں
سات سری اکال,
داڑھی کٹی ہے گردوارے دا پردھان کی سوار دوں, پھر پردھان وہ تو پردھانگی کی سوار دوں, منہ تے داڑھی نہیں سر تے کیس نہیں ہے پردھان ہے وہ کی تارے گا, ضروری ہے گردوار دی کمیٹی کھما کرے, وہ کمیٹی نالوں پانچ ممبری کوئی جی پنچایت چاہی دی ہے برابر درجہ دیو پردھان دی, تے تھے لوڑ ہی نہیں ہے کوئی سفنا, نالے لڑائیاں نالے کلیش نالے ہومے نو پٹھے پیندے, کمیٹیاں اے تے پانچ کٹھے برابر درجہ ہوئے جڑے دس گیارہ بندے نے انہوں نے برابر دا درجہ ہوئے, کٹھے حساب کتاب کرنے دے پردھانگی دی لوڑ ہی نالے رولے نہ پین, ساڈے پنڈاں وچ جھگڑے ہی انہاں گلاں دے انہاں گلاں دے رولے نے, وہ کہندا میں بننا وہ کہندا میں بننا, سدگران نو اسی گبے لے لینے پر نہیں رل کے, ضروری فرض ہے جے کمیٹی گرمت دی دھارنی ہوئے گی انہاں نے پھر چنگے گرمت سماگم کراونے, وہ چنگا نہیں تے میں دلی گیا مینوں کہندے بابا جی, میں کہ ہاں جی شراب تے نہ بولیو, میں کہ کیوں, کہندے پردھان پیندا گردوارا صاحب سویر دا دیوان جی ایتھے نہ شراب تے بولیو, اے پردھان جی پیندے نے, میں کہ بھی یہ تے گل گلت ہے, پھر آپ دیوان ہی نہیں لاؤندے آپ چلتے ہیں, پھر کہندے نہیں جی ایسا بھی نہیں اے بھی کام نال چلتا, پہلا کہہ دین گے, کھما کرو سچی گل دساں, ایک ਸ਼ਹਿਰਾਂ ਦੇ ਬਹੁਤ ਸ਼ਹਿਰਾਂ ਦੇ ਲੋਕ ਨੇ ਨਾ ਜਿਹੜੇ ਸ਼ਹਿਰਾਂ ਦੇ ਵਿਰਲੇ ਵਿਰਲੇ ਹੁੰਦੇ ਨੇ ਬਹੁਤੇ ਤੇ ਰਾਗੀਆਂ ਨੂੰ ਸੱਦ ਕੇ ਖੁਸ਼ ਨੇ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਨੇ ਕਥਾ ਨੀ ਕਰਨੀ ਕੱਲਾ ਨਰੋਲ ਕੀਰਤਨ ਕਰਿਓ ਉਹਨਾਂ ਨੂੰ ਪਤਾ ਵੀ ਜੇ ਕੋਈ ਕਥਾ ਹੋਊ ਤੇ ਸਾਡੇ ਤੇ ਗੱਲ ਆਊ ਬਸ ਜੀ ਨਰੋਲ ਕੀਰਤਨ ਚਾਹੀਦਾ ਕੱਲਾ ਕਿਉਂਕਿ ਕੀਰਤਨ ਚ ਵਿਚਾਰਿਆਂ ਨੇ ਕੀ ਕਹਿਣਾ ਪਹਿਲਾਂ ਹੀ ਕਹਿ ਦੇਣਗੇ ਕੰਨ ਚ ਰਾਗੀ ਦੇ ਅਸੀਂ ਕੀਰਤਨ ਦਰਬਾਰ ਕਰਾਇਆ ਨਰੋਲ ਬਾਣੀ ਦਾ ਕੀਰਤਨ ਕਰਨਾ ਜੀ ਬਸ ਹੋਰ ਨੀ ਕੁਛ ਬੋਲਣਾ ਉਹਨਾਂ ਨੂੰ ਪਤਾ ਵੀ ਜੇ ਬੋਲਣਗੇ ਸਾਡੇ ਤੇ ਗੱਲ ਆਊਗੀ ਤੇ ਲੋਕ ਅੱਖਾਂ ਕੱਢਣਗੇ ਵੀ ਇਹ ਜਿਹੜਾ ਸਟੇਜ ਤੇ ਖੜਾ ਪ੍ਰਧਾਨ ਜੀ ਇਹ ਤੇ ਆਪ ਪੀਂਦਾ ਇਹਨੇ ਕਿਹੋ ਜਿਹਾ ਸਮਾਗਮ ਕਰਵਾਇਆ ਜ਼ਰੂਰੀ ਹੈ ਇਹ ਜਿੰਨਾ ਚਿਰ ਸਾਡੇ ਵਿੱਚੋਂ ਤਰੁੱਟੀਆਂ ਨਹੀਂ ਨਿਕਲਦੀਆਂ ਉਹਨਾਂ ਚਿਰ ਸਾਡੀ ਕੌਮ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਉਹਨਾਂ ਚਿਰ ਸਾਡੀ ਚੜ੍ਹਦੀ ਕਲਾ ਨਹੀਂ ਅੰਮ੍ਰਿਤ ਬੜਾ ਚਲੋ ਅੰਮ੍ਰਿਤ ਸੰਚਾਰ ਬਹੁਤ ਹੁੰਦੇ ਨੇ ਪਰ ਰਹਿਣਾ ਤੇ ਅੰਮ੍ਰਿਤ ਵਾਲਿਆਂ ਨੇ ਪਿੰਡ ਚ ਹੀ ਹੈ ਹੁਣ ਜੇ ਅੱਜ ਇੱਥੇ 400-500 ਬੰਦਾ ਅੰਮ੍ਰਿਤ ਛਕੇਗਾ ਪਿਛਲੀ ਵਾਰੀ ਛਕਿਆ ਉਹਦੇ ਬਾਅਦ ਰਹਿਣਾ ਤੇ ਉਹਨਾਂ ਨੇ ਪਿੰਡ ਚ ਹੈ ਜ਼ਰੂਰੀ ਹੈ ਕਿ ਪਿੰਡ ਦੀ ਕਮੇਟੀ ਗੁਰਮਤ ਦੀ ਧਾਰਨੀ ਹੋਵੇ ਚੰਗੇ ਸੂਝਵਾਨ ਗ੍ਰੰਥੀ ਹੁਣ ਭਾਵੇਂ 2000 ਵੱਧ ਦੇਣਾ ਪੈ ਜਾਵੇ ਕੋਈ ਗੱਲ 800 ਰੁਪਇਆ ਦੇਣਾ ਜੀ ਗ੍ਰੰਥੀ ਨੂੰ ਭਾਵੇਂ ਰਹਿਰਾਸ ਦੀ ਜਪਜੀਤ ਸਾਹਿਬ ਬਣਾਵੇ ਜਪਜੀਤ ਸਾਹਿਬ ਦੀ ਰਹਿਰਾਸ ਬਣਾਈ ਜਾਵੇ ਸਾਨੂੰ ਇਹ ਤਾਂ ਕੋਈ ਮਤਲਬ ਨਹੀਂ ਅਸੀਂ ਤੇ ਸਸਤਾ ਗ੍ਰੰਥੀ ਭਾਲਦੇ ਹਾਂ ਜਿਹੜਾ 800 ਰੁਪਇਆ ਲਵੇ ਮਹੀਨੇ ਇਸੇ ਕਰਕੇ ਅਸੀਂ ਮਾਰ ਖਾ ਰਹੇ ਇੱਥੇ ਧਰਮ ਸਾਰੇ ਸਤਿਕਾਰ ਕਰਨ ਯੋਗ ਨੇ ਕਿਸੇ ਧਰਮ ਦੀ ਆਲੋਚਨਾ ਨਹੀਂ ਕਿਸੇ ਧਰਮ ਦੀ ਨਿਖੇਧੀ ਨਹੀਂ ਕਿਸੇ ਧਰਮ ਦੇ ਨਿੰਦਿਆ ਰਾਜਪੁਰੇ ਤੋਂ ਪਟਿਆਲੇ ਨੂੰ ਆਈਏ ਰਸਤੇ ਵਿੱਚ ਇੱਕ ਗਿਰਜਾ ਘਰ ਬਣਿਆ ਈਸਾਈਆਂ ਦਾ ਬਣਾਇਆ ਉਹ 300 ਪੰਜਾਬ ਦਾ ਨੌਜਵਾਨ ਉੱਥੇ ਪਾਦਰੀ ਬਣਨ ਦੀ ਸਿੱਖਿਆ ਲੈ ਲਿਆ 300 ਪੰਜਾਬ ਦਾ ਨੌਜਵਾਨ ਪਾਦਰੀ ਬਣਨ ਦੀ ਸਿੱਖਿਆ ਲੈ ਰਿਹਾ 3 ਸਾਲਾਂ ਵਿੱਚ ਉਹ ਪੂਰਾ ਕੋਰਸ ਉਹਨਾਂ ਦਾ ਪੂਰਾ ਹੋ ਜਾਣਾ ਹੁਣ ਤੁਸੀਂ ਹਿਸਾਬ ਲਾਓ ਵੀ ਪੰਜਾਬ ਦਾ 300 ਨੌਜਵਾਨ ਪਾਦਰੀ ਬਣੂਗਾ ਭਾਵ ਗ੍ਰੰਥੀ ਈਸਾਈਆਂ ਦਾ ਉਹਨਾਂ ਨੇ ਫਿਰ ਸਾਡੇ ਪੰਜਾਬ ਚ ਪ੍ਰਚਾਰ ਕਰਨਾ ਵੇਖੋ ਫਿਰ ਕਿੱਥੇ ਤੱਕ ਗੱਲ ਜਾਊ ਤੇ ਅਸੀਂ ਕਹਿੰਦੇ ਹਾਂ ਸਾਡਾ ਜਿਹੜਾ ਗ੍ਰੰਥੀ ਹੈ ਆਹ ਦੀਵਾਨ ਤੇ ਤੁਸੀਂ ਸਮਾਗਮ ਜਿਹੜਾ ਕਰਵਾਇਆ ਹੈ ਇਹ ਤੇ 3 ਦਿਨ ਦਾ ਹੈ 4 ਦਿਨ ਦਾ ਹੈ ਪਰ ਜਿਹੜੇ ਪਿੰਡਾਂ ਵਿੱਚ ਗੁਰਮੁਖ ਗ੍ਰੰਥੀ ਨੇ ਜਿਹੜੇ ਪਿੰਡਾਂ ਵਿੱਚ ਸੂਝਵਾਨ ਗ੍ਰੰਥੀ ਨੇ ਉਹ ਤੇ ਰੋਜ਼ ਹੀ ਦੀਵਾਨ ਲਾਉਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਕਮਨਾਮੇ ਦੀ ਕਥਾ ਕਰਦੇ ਨੇ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਨੇ ਇਤਿਹਾਸ ਦੀ ਕਥਾ ਕਰਦੇ ਨੇ ਉਹ ਸਾਰਾ ਸਾਰਾ ਸਾਲ ਦੀਵਾਨ ਲਾਉਂਦੇ ਹਰ ਸਮੇਂ ਕਥਾ ਚੱਲਦੀ ਹੈ ਪਿੰਡ ਵਿੱਚ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਪਿੰਡ ਵਿੱਚ ਹਰ ਰੋਜ਼ ਕਥਾ ਹੋਵੇ ਤਾਂ ਜੋ ਸਾਡੇ ਮਨਾਂ ਉੱਤੇ ਗੁਰਮਤ ਦਾ ਅਸਰ ਹੋਵੇ ਕੁਛ ਮਾੜਾ ਮੋਟਾ ਆਹ ਤੇ ਭੁੱਲ ਜਾਣਾ 10 ਦਿਨ 15 ਦਿਨ 20 ਦਿਨਾਂ ਪਿੱਛੋਂ ਸਭ ਭੁੱਲ ਜਾਏਗਾ ਵੀ ਕੀ ਸੁਣਾਇਆ ਕੀ ਨਹੀਂ ਸੁਣਾਇਆ ਪਰ ਜਿਹੜੇ ਪਿੰਡਾਂ ਚ ਹਰ ਰੋਜ਼ ਦਾ ਪ੍ਰਚਾਰ ਹੋਣਾ ਉਹਦਾ ਸਾਡੇ ਮਨਾਂ ਉੱਤੇ ਅਸਰ ਹੋਏਗਾ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਜਿਹੜਾ ਉਹਨੂੰ ਠੀਕ ਕਰੀਏ ਥੋੜਾ ਜਿਹਾ 1000-2000 ਰੁਪਇਆ ਵੱਧ ਦੇ ਦਈਏ ਪਰ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਹੈ ਹਰ ਰੋਜ਼ ਸਾਡੇ ਪਿੰਡ ਵਿੱਚ ਹੋਣਾ ਚਾਹੀਦਾ ਪ੍ਰਚਾਰ ਵੀ ਭਾਵੇਂ ਅੱਜ ਬਹੁਤ ਹੈ ਪ੍ਰਚਾਰ ਦੀ ਵੀ ਕੋਈ ਕਮੀ ਨਹੀਂ ਪ੍ਰਚਾਰ ਬੜਾ ਹੈ ਪਰ ਸਾਧ ਸੰਗਤ ਅਸਰ ਕਿਉਂ ਨਹੀਂ ਹੋ ਰਿਹਾ ਪ੍ਰਚਾਰ ਤੇ ਬਹੁਤ ਹੈ ਅਸਰ ਕਿਉਂ ਨਹੀਂ ਉਹਦਾ ਵੀ ਕਾਰਨ ਹੈ ਸਾਡੇ ਮੇਰੇ ਵਰਗੇ ਪ੍ਰਚਾਰਕਾਂ ਦੇ ਮਨ ਲਾਲਚੀ ਹੋ ਗਏ ਆਖੋ ਸਤਨਾ
ਵਾਹਿਗੁਰੂ
ਉਹਨਾਂ ਨੇ ਪਹਿਲਾਂ ਕਰ ਲੈਣਾ 10000 ਰੁਪਇਆ ਦੇਗਾ ਤਾਂ ਦੀਵਾਨ ਲੱਗੂ ਦਿੱਲੀ ਗਏ ਉੱਥੇ ਮੇਰੇ ਤੋਂ ਪਹਿਲਾਂ ਇੱਕ ਰਾਗੀ ਕੀਰਤਨ ਕਰ ਰਹੇ ਸੀ ਜਥਾ ਸਾਡਾ ਕੁਝ ਲੇਟ ਹੋ ਗਿਆ ਜਥੇ ਵਾਲੀ ਗੱਡੀ ਲੇਟ ਹੋ ਗਈ ਮੈਂ ਪਹਿਲਾਂ ਪਹੁੰਚ ਗਿਆ ਕੀਰਤਨ ਆਰੰਭ ਕਰਨਾ ਸੀ ਮੈਂ ਪ੍ਰਬੰਧਕ ਨੂੰ ਕਿਹਾ ਮੈਂ ਕਿਹਾ ਵੀ ਇਹਨਾਂ ਨੂੰ ਬੇਨਤੀ ਕਰ ਦਿਓ ਵੀ ਇੱਕ ਸ਼ਬਦ ਹੋਰ ਪੜ੍ਹ ਦੇਣ ਜਥਾ ਨੇੜੇ ਹੀ ਆ ਗਿਆ ਫਿਰ ਆਪਾਂ ਸਮਾਂ ਲਾਵਾਂਗੇ ਉਹ ਗਿਆ ਕਹਿੰਦਾ ਭਾਈ ਸਾਹਿਬ ਇੱਕ ਸ਼ਬਦ ਹੋਰ ਪੜ੍ਹ ਦਿਓ ਮੰਨੇ ਪਰ ਮੰਨੇ ਰਾਗੀ 2 ਉਂਗਲਾਂ ਖੜੀਆਂ ਕਰਤੀਆਂ ਕਹਿੰਦੇ ਉਹ ਰਾਗੀ ਕਹਿੰਦਾ ਠੀਕ ਹੈ ਪ੍ਰਧਾਨ ਕਹਿੰਦਾ ਜੀ ਠੀਕ ਹੈ ਮੈਂ ਉਹਨੂੰ ਨੇੜੇ ਪਲਾ ਕੇ ਪੁੱਛਿਆ ਮੈਂ ਕਿਹਾ ਇਹਦਾ ਕੀ ਮਤਲਬ ਹੋਇਆ ਇਹ ਜਿਹੜੀਆਂ 2 ਉਂਗਲਾਂ ਖੜੀਆਂ ਕਰੀਆਂ ਨੇ ਇਹਦਾ ਕੀ ਮਤਲਬ ਹੋਇਆ ਕਹਿੰਦੇ ਜੀ 8 ਸ਼ਬਦ ਪੜ੍ਹਨੇ ਸੀ 8 ਸ਼ਬਦਾਂ ਦਾ 16000 ਰੁਪਇਆ ਸੀ ਇਹਨਾਂ ਨਾਲ ਕੀਤਾ ਸੀ ਵੀ 16 ਦੇਵਾਂਗੇ ਤੇ ਹੁਣ ਤੁਸੀਂ ਕਹਿਤਾ 1 ਸ਼ਬਦ ਹੋਰ ਪੜ੍ਹੋ ਕਹਿੰਦੇ 2000 ਹੋਰ ਲੱਗੂ ਤੇ ਮੈਂ ਹੁਣ ਕਹਿਤਾ ਵੀ 2 ਹੋਰ ਦੇਣ ਨੂੰ ਤਿਆਰ ਹੈ ਉਹ ਕਹਿੰਦੇ ਠੀਕ ਹੈ ਸਾਧ ਸੰਗਤ ਹੁਣ ਜਿਹੜੇ ਗਰੀਬ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਇੱਧਰ ਬਠਿੰਡੇ ਮਾਨਸਾ ਇਲਾਕੇ ਵਿੱਚ ਚਲੇ ਜਾਓ ਜਿਨ੍ਹਾਂ ਦੇ ਕੋਲ ਬਹੁਤ ਕਮੀ ਹੈ ਮਾਇਆ ਦੀ, ਉਹ ਕਿੱਥੋਂ ਪ੍ਰਚਾਰ ਕਰਾਉਣਗੇ, ਉਹ ਕਿਵੇਂ ਕੀਰਤਨ ਕਰਾਉਣਗੇ, ਉਹ ਕਿਵੇਂ ਆਪਣਾ ਅੱਗੇ ਤੱਕ ਆਪਣੀ ਪੀੜ੍ਹੀ ਨੂੰ ਕਿਵੇਂ ਸੁਚੇਤ ਕਰਨਗੇ, ਕਿਵੇਂ ਗੁਰਮਤਿ ਦੀ ਸਿੱਖਿਆ ਮਿਲੇਗੀ ਉਹਨਾਂ ਨੂੰ। ਮੈਂ ਸਦਾ ਸੰਗਤ ਵਿੱਚ ਬੇਨਤੀ ਕਰਨਾ, ਗੁਰੂ ਪਿਆਰਿਓ ਮੰਗਣ ਦੀ ਲੋੜ ਨਹੀਂ, ਡਟੇ ਰਹੋ, ਗੁਰਸਿੱਖੀ ਦੇ ਪ੍ਰਚਾਰ ਹਿੱਤ ਕਮਰ ਕੱਸੇ ਕਰ ਲਓ, ਮਿਹਨਤ ਕਰੋ, ਮਾਇਆ ਤੇ ਤੁਹਾਤੋਂ ਸਾਂਭੀ ਨਹੀਂ ਜਾਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈ ਢਾਡੀ ਤੁਸੀਂ ਵੇਖੇ ਹੋਣਗੇ ਜਿਹੜੇ ਪੰਜ ਪੰਜ ਰੁਪਈਏ ਬੋਲਦੇ ਨੇ, 5 ਲੱਖ ਦਮੜੇ, ਤੇ ਉਹ ਬਾਰ ਬਾਰ ਕਹਿਣਗੇ ਸਰਦਾਰ ਜੀ, ਫਲਾਣਾ ਜੀ, ਬੜਾ ਕੁਝ ਬੋਲਣਾ ਪੈਂਦਾ, ਕਿਉਂਕਿ ਦੂਜਾ ਤਾਂ ਹੀ ਆਊ ਜੇ ਇੱਕ ਦਾ ਨਾਂ ਬੋਲੂਗਾ, ਉਹ ਗਾਂ ਤਾਂ ਆਊਗਾ। ਤੇ ਸਾਧ ਸੰਗਤ ਜੀ, ਕਈ ਇਹੋ ਜਿਹੇ ਢਾਡੀ ਵੇਖੇ ਹੋਣਗੇ ਜਿਹੜੇ ਕਥਾ ਸੁਣਾ ਰਹੇ ਨੇ, ਮਾਇਆ ਦੇ ਢੇਰ ਲੱਗ ਜਾਂਦੇ, ਉਹਨਾਂ ਦੇ ਬੈਗ ਛੋਟੇ ਪੈ ਜਾਂਦੇ ਨੇ। ਅੱਖ ਸਤਨਾਮ
ਵਾਹਿਗੁਰੂ।
ਕਿਉਂ? ਮਨੋਂ ਕੋਈ ਗਾਵੇ ਫਿਰ ਸੰਗਤ ਕਸਰ ਨਹੀਂ ਛੱਡਦੀ, ਕਮੀ ਨਹੀਂ ਆਉਂਦੀ, ਉੱਥੇ ਤੋਟ ਉੱਥੇ ਹੈ, ਘਾਟ ਉੱਥੇ ਹੈ। ਜਦੋਂ ਸਾਡੇ ਆਪਣੇ ਆਪ ਵਿੱਚ ਘਾਟ ਹੋਵੇ, ਘਾਟ ਆਉਂਦੀ ਵੀ ਉੱਥੇ ਹੈ, ਜਦੋਂ ਸਾਡੇ ਚ ਘਾਟ ਹੋਏਗੀ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਕਦੇ ਕਿਸ ਤੋਂ ਕੁਛ ਨਹੀਂ ਮੰਗਿਆ ਸਾਰੀ ਜ਼ਿੰਦਗੀ ਵਿੱਚ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸੰਤ ਬਾਬਾ ਈਸ਼ਰ ਸਿੰਘ ਨੇ ਕਦੇ ਕਿਸੇ ਤੋਂ ਮਾਇਆ ਮੰਗੀ ਹੋਈ, ਆਪਣੀ ਮਰਜ਼ੀ ਹੈ। ਬਾਅਦ ਵਿੱਚ ਕੋਈ ਲੱਖ ਦੇਵੇ ਭਾਵੇਂ ਕੋਈ ਕੱਖ ਦੇਵੇ, ਉਹਨਾਂ ਨੇ ਮੰਗਣਾ ਨਹੀਂ, ਕਿਸੇ ਲੋੜ ਹੀ ਨਹੀਂ ਪਈ। ਸਤਿਗੁਰਾਂ ਦੀ ਬਾਣੀ ਦਾ ਫੈਸਲਾ ਤੁਰਤੇ ਸੀ, ਜਦ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ
ਸੌਂਪਿਆ
ਜਾਂ ਤੇਰਾ
ਬੰਦਾ,
ਲਖਮੀ ਤੋਟ ਨਾ ਆਵਈ ਖਾਏ ਖਰਚਰ ਹੰਦਾ। ਉਹ ਤੈਨੂੰ ਤੋਟ ਕਦੇ ਨਾ ਆਉਣੀ, ਕਰ ਲੈ ਕਮਾਈ ਦਾਰੀ,
ਕਰੇ
ਕਮਾਈ ਕੀਤੀ ਹੈ ਉਹਨਾਂ ਕੋਲ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ, ਕਿਸੇ ਗੱਲ ਦੀ ਘਾਟ ਨਹੀਂ ਆਉਂਦੀ। ਸਾਧ ਸੰਗਤ ਜੀ ਜੇ ਜੁੜੇ ਰਹਾਂਗੇ ਫਿਰ ਕਮੀ ਨਹੀਂ ਫਿਰ ਘਾਟ ਨਹੀਂ। ਤਿਆਗ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਹੋਏ ਨੇ, ਸਾਰੀਆਂ ਸੰਗਤਾਂ ਉਹਨਾਂ ਤੋਂ ਜਾਣੂ ਹਨ ਕਿੰਨੀ ਕਮਾਈ ਸੀ ਕਿੰਨੀ ਰਹਿਮਤ ਸੀ, ਨਿਮਰਤਾ ਦੀ ਵੀ ਕਮੀ ਨਹੀਂ ਸੀ, ਮਾਇਆ ਦੀ ਕਮੀ ਨਹੀਂ, ਪੈਸੇ ਦੀ ਕਮੀ ਨਹੀਂ। ਬਾਹਰਲੇ ਦੇਸ਼ਾਂ ਵਿੱਚ ਮਹਾਂਪੁਰਖ ਜਾਂਦੇ ਸੀ ਤੇ ਸੰਗਤਾਂ ਨੇ ਬੋਰੀਆਂ ਭਰ ਭਰ ਕੇ ਭੇਜਣੀਆਂ ਉਹਨਾਂ ਨੂੰ ਮਾਇਆ ਦੀ, ਕਿਸੇ ਗੱਲ ਦੀ ਕਮੀ ਨਹੀਂ ਸੀ, ਕਿਸੇ ਗੱਲ ਦੀ ਘਾਟ ਨਹੀਂ ਸੀ, ਮੰਗਿਆ ਨਹੀਂ ਕਿਸੇ ਤੋਂ ਕੁਛ। ਸੱਚਖੰਡ ਬਣਾ ਕੇ ਗਏ ਨੇ ਦੁਨੀਆਂ ਵਿੱਚ, ਰਾੜਾ ਸਾਹਿਬ ਦੀ ਧਰਤੀ ਨੂੰ ਬੈਕੁੰਠ ਬਣਾਇਆ, ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈ ਜਾਂਦਾ ਜਦ ਹੋਵੇ ਅਰਦਾਸਾ
ਸੰਤਾਂ ਦਾ।
ਸੰਤਾਂ ਦਾ ਭਾਗ ਲਾਏ, ਨਿਮਰਤਾ ਕਿੱਡੀ ਵੱਡੀ ਸੀ ਮਹਾਂਪੁਰਖਾਂ ਵਿੱਚ। ਸਾਧ ਸੰਗਤ ਉਹਨਾਂ ਦੇ ਜੀਵਨ ਵਿੱਚ ਇੱਕ ਪ੍ਰਮਾਣ ਮਿਲਦਾ ਹੈ। ਸੰਤ ਬਾਬਾ ਆਨੰਦ ਸਿੰਘ ਹੋਏ ਨੇ ਇੱਕ ਦੁਸਹਿਰਾ ਬਾਗ ਸੰਗਰੂਰ ਵਾਲੇ, ਦੁਸਹਿਰਾ ਬਾਗ ਸੰਗਰੂਰ ਵਾਲੇ ਬਾਬਾ ਆਨੰਦ ਸਿੰਘ ਹੋਏ ਨੇ, ਉਹ ਮਹਾਂਪੁਰਸ਼ ਵੀ ਬੜੇ ਕਮਾਈ ਵਾਲੇ ਸੀ, ਕਮਾਈ ਬਹੁਤ ਸੀ ਪਰ ਛੁਪੇ ਹੋਏ ਸੀ, ਛੁਪੇ ਹੋਏ ਸੀ, ਬਹੁਤਾ ਪ੍ਰਗਟ ਨਹੀਂ ਹੋਏ ਸੰਸਾਰ ਵਿੱਚ। ਜਿਨ ਹਰ ਪਾਇਓ ਤਿਨਾਂ ਛੁਪਾਇਓ। ਸਾਧ ਸੰਗਤ ਮਹਾਂਪੁਰਖਾਂ ਦੀ ਕਮਾਈ ਬੜੀ ਸੀ ਪਰ ਛੁਪੇ ਰਹਿੰਦੇ ਸੀ, ਆਪਣੇ ਆਪ ਨੂੰ ਬਹੁਤਾ ਪ੍ਰਤੱਖ ਨਹੀਂ ਸੀ ਕੀਤਾ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਪਤਾ ਸੀ, ਆਪਣੇ ਸੇਵਕ ਬਾਬਾ ਹਜੂਰਾ ਸਿੰਘ ਨੂੰ ਗੱਡੀ ਲੈ ਕੇ ਭੇਜਿਆ, ਕਹਿੰਦੇ ਜੀ ਬਾਬਾ ਆਨੰਦ ਸਿੰਘ ਨੂੰ ਦੁਸਹਿਰਾ ਬਾਗ ਸੰਗਰੂਰ ਤੋਂ ਲੈ ਕੇ ਆਓ ਜਾ ਕੇ। ਅੱਜ ਉਹਨਾਂ ਦਾ ਅਸਥਾਨ ਬਣਿਆ ਇੱਕ ਸੰਗਰੂਰ ਦੇ ਕੋਲ, ਦੁਸਹਿਰਾ ਬਾਗ ਗੁਰਦੁਆਰਾ। ਕਹਿੰਦੇ ਉਹਨਾਂ ਨੂੰ ਲੈ ਕੇ ਆਓ, ਅਸੀਂ ਬਾਬਾ ਆਨੰਦ ਸਿੰਘ ਦੇ ਦਰਸ਼ਨ ਕਰਨੇ ਨੇ। ਬਾਬਾ ਹਜੂਰਾ ਸਿੰਘ ਜੀ ਗੱਡੀ ਲੈ ਕੇ ਗਏ, ਬਾਬਾ ਆਨੰਦ ਸਿੰਘ ਨੂੰ ਬੇਨਤੀ ਕੀਤੀ, ਚਲੋ ਤੁਹਾਨੂੰ ਬਾਬਾ ਈਸ਼ਰ ਸਿੰਘ ਜੀਆਂ ਨੇ ਯਾਦ ਕੀਤਾ, ਮਹਾਰਾਜ ਯਾਦ ਕਰਦੇ ਨੇ ਤੇ ਆਪ ਚਲੋ ਜਾ ਕੇ ਦਰਸ਼ਨ ਦਿਓ, ਦਰਸ਼ਨ ਕਰੋ। ਬਾਬਾ ਆਨੰਦ ਸਿੰਘ ਬੜੇ ਖੁਸ਼ ਹੋਏ, ਮਹਾਂਪੁਰਖਾਂ ਨੇ ਖੁਦ ਗੱਡੀ ਭੇਜੀ ਹੈ, ਸਰੀਰ ਭਾਵੇਂ ਬਿਰਧ ਸੀ ਬਹਿ ਗਏ ਗੱਡੀ ਦੇ ਵਿੱਚ, ਆ ਗਏ। ਦੀਵਾਨ ਲੱਗਿਆ ਹੋਇਆ ਸੀ ਦਵਲਾਨ ਦੀ ਧਰਤੀ, ਬਹੁਤ ਸੰਗਤ ਬੈਠੀ ਹੈ, ਦਵਲਾਨ ਮਹਾਂਪੁਰਖ ਕੀਰਤਨ ਕਰਦੇ ਨੇ। ਬਾਬਾ ਆਨੰਦ ਸਿੰਘ ਜੀ ਕੀਰਤਨ ਦੇ ਵਿੱਚ ਆ ਗਏ, ਉਹਨਾਂ ਨੂੰ ਸਟੇਜ ਤੇ ਬਾਬਾ ਸੰਤ ਮਹਾਰ ਬਾਬਾ ਈਸ਼ਰ ਸਿੰਘ ਜੀਆਂ ਨੇ ਕੋਲ ਬਿਠਾ ਲਿਆ, ਮਹਾਰਾਜ ਕੀਰਤਨ ਕਰਦੇ ਰਹੇ ਕੋਲ ਬਹਿ ਗਿਆ। ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਕੀਰਤਨ ਸੁਣਦੇ ਰਹੇ, ਤਿੰਨ ਵਾਰੀ ਕੀਰਤਨ ਦੇ ਵਿੱਚ ਸਾਧ ਸੰਗਤ ਮਹਾਂਪੁਰਖ ਸਟੇਜ ਤੋਂ ਡਿੱਗਦੇ ਡਿੱਗਦੇ ਬਚੇ, ਸੇਵਾਦਾਰਾਂ ਨੇ ਖੜੇ, ਤਿੰਨ ਵਾਰੀ ਡਿੱਗਦੇ ਡਿੱਗਦੇ ਬਚੇ ਸਟੇਜ ਤੋਂ। ਮਹਾਂਪੁਰਸ਼ ਕੀਰਤਨ ਕਰਦੇ ਰਹੇ ਆਪਣੀ ਮਸਤੀ ਵਿੱਚ, ਆਪਣੀ ਮੌਜ ਵਿੱਚ, ਆਪਣੇ ਆਨੰਦ ਵਿੱਚ। ਸਾਧ ਸੰਗਤ ਰੰਗੇ ਹੋਏ ਸੀ, ਰੰਗ ਚੜਾਉਣਾ ਵੀ ਆਉਂਦਾ ਸੀ ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਰੰਗ ਉਹ ਕਿਸੇ ਨੂੰ ਚੜਾ ਸਕਦਾ ਜਿਹਨੂੰ ਆਪ ਰੰਗ
ਚੜਿਆ ਹੋ।
ਸਾਧ ਸੰਗਤ ਜੀ ਮਹਾਂਪੁਰ ਕੀਰਤਨ ਕਰਦੇ ਨੇ ਆਪਣੇ ਆਨੰਦ ਵਿੱਚ। ਜਦੋਂ ਮਹਾਂਪੁਰਖ ਬਾਬਾ ਆਨੰਦ ਸਿੰਘ ਬਹਿ ਗਏ ਨਾ ਜਾ ਕੇ, ਸੰਤ ਬਾਬਾ ਈਸ਼ਰ ਸਿੰਘ ਜੀਆਂ ਨੇ ਧਾਰਨਾ ਫੜੀ,
ਸੁੱਤੇ ਭਾਗ ਜਾਗ ਪੇ ਮੇਰੇ ਮੇਲਾ ਹੋ ਗਿਆ ਪਿਆਰਿਆ।
ਪੜੋ ਪਾਏ ਮਹਾਂਪੁਰਖਾਂ ਦਾ ਸੰਗ ਹੋਇਆ ਦਰਸ਼ਨ ਹੋਏ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਬੜੇ ਖੁਸ਼ ਨੇ ਦੇਵੀ ਦਰਸ਼ਨ ਹੋ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਦਰਸ਼ਨ ਹੋ ਰਹੇ ਔਰ ਗੁਰੂ ਕੇ ਪਿਆਰਿਆਂ ਦੇ ਵੀ ਦਰਸ਼ਨ ਹੋ ਰਹੇ ਬੜੇ ਖੁਸ਼ ਨੇ ਸਮਾਪਤੀ ਹੋਈ ਕੀਰਤਨ ਦੀ ਬਾਬਾ ਆਨੰਦ ਸਿੰਘ ਨੂੰ ਮਿਲੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਮੈਂ ਤੁਹਾਡਾ ਕੀਰਤਨ ਸੁਣਿਆ ਬੜਾ ਆਨੰਦ ਆਇਆ ਕਹਿੰਦੇ ਜਾਂ ਤੇ ਕੀਰਤਨ ਸੁਣਿਆ ਸੀ ਮੈਂ ਬਾਬਾ ਰਾਮ ਸਿੰਘ ਨਾਮਧਾਰੀ ਉਹਨਾਂ ਦਾ ਕੀਰਤਨ ਸੁਣਿਆ ਬਾਬਾ ਰਾਮ ਸਿੰਘ ਭੈਣੀ ਵਾਲੇ ਮਾਂ ਉਹਨਾਂ ਦਾ ਕੀਰਤਨ ਸੁਣਿਆ ਬੜਾ ਆਨੰਦ ਆਇਆ ਉਮਰ ਬੜੀ ਵੱਡੀ ਸੀ ਉਹਨਾਂ ਦੀ ਕਹਿੰਦੇ ਉਸ ਤੋਂ ਬਾਅਦ ਕੀਰਤਨ ਸੁਣਿਆ ਮੈਂ ਬਾਬਾ ਅਤਰ ਸਿੰਘ ਦਾ ਮਸਤਵਾਣੇ ਵਾਲਿਆਂ ਦਾ ਬੜਾ ਆਨੰਦ ਆਇਆ ਕਹਿੰਦੇ ਜੀ ਉਹ ਆਨੰਦ ਮੈਨੂੰ ਅੱਜ ਤੀਜੀ ਵਾਰੀ ਤੁਹਾਡੇ ਕੀਰਤਨ ਚੋਂ ਅੱਜ ਤੁਹਾਡੇ ਕੀਰਤਨ ਵਿੱਚ ਮੈਨੂੰ ਤਿੰਨ ਵਾਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਜਦੋਂ ਕੀਰਤਨ ਕਰਦੇ ਸੀ ਨਾ ਰਾੜਾ ਸਾਹਿਬ ਵਾਲੇ ਮਹਾਂਪੁਰਖ ਇੰਜ ਲੱਗਦਾ ਸੀ ਕਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਹੁੰਦੇ ਸੀ خود حاضر ناظر سمجھ کے کیرتن کرتے اس سمے آخیا یہ آنند ہے کیونکہ بابا ایشر سے مارا دا جتھے باجا بج گیا نا مستانے کر گیا رنگ چڑھ گیا جتھوں ایک واری لنگ گیا اج بھی رنگ چڑھیا پیا سنت بابا آنند سنگھ نے بھی کیا سی سنگت تے سدا ہی یہ گل کہندی کر دا مستانے جی بج بج